ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਲੈ ਕੇ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਪਹਿਲਾਂ ਪੇਸ਼ ਨੇ ਅੱਜ ਦੀਆਂ ਪ੍ਰਮੁੱਖ ਖਬਰਾਂ। 110 ਸਾਲ ਪਹਿਲਾਂ ਹੋਏ ਕਾਮਾਗਾਟਾ ਮਾਰੂ ਕਾਂਡ ਦੀ ਘਟਨਾ ਨੂੰ ਕੈਨੇਡੀਅਨ ਪੰਜਾਬੀਆਂ ਨੇ ਸ਼ਿੱਦਤ ਨਾਲ ਕੀਤਾ ਯਾਦ। ਨਿਊਜ਼ੀਲੈਂਡ ਪੁਲਿਸ ਦੀ ਭਰਤੀ ਵਾਸਤੇ ਨਿਯਮਾਂ ਵਿੱਚ ਨਰਮ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਅਮਰੀਕਾ ਵਿੱਚ ਰਾਸ਼ਟਰਪਤੀ ਦੀ ਉਮੀਦਵਾਰੀ ਦੇ ਦਾਅਵੇਦਾਰ ਡੋਨਲਡ ਟਰੰਪ ਦੀ ਸਿਹਤਯਾਬੀ ਦੀ ਅਰਦਾਸ ਕਰਨ ਵਾਲੀ ਬੀਬੀ ਬਾਰੇ ਚਰਚਾ। ਨਿਊਜ਼ੀਲੈਂਡ ਵਿੱਚ ਵੱਧ ਰਹੀ ਹੈ ਭਾਰਤੀ ਅੰਬਾਂ ਦੀ ਰਿਕਾਰਡ ਤੋੜ ਮੰਗ। ਆਕਲੈਂਡ ਸ਼ਹਿਰ ਦੀ ਰੀਅਲ ਅਸਟੇਟ ਮਾਰਕੀਟ ਠੰਡੀ ਪਈ। ਪੰਜਾਬੀ ਫਿਲਮਾਂ ਦੇ ਰਿਕਾਰਡ ਤੋੜ ਕਮਾਈ ਕਰਨ ਬਾਰੇ ਅੰਕੜੇ। ਪਿਛਲੇ 3 ਮਹੀਨਿਆਂ ਦੌਰਾਨ ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਵਧਿਆ ਵਪਾਰ ਤੇ ਆਖਿਰ ਵਿੱਚ ਹੋਣਗੇ ਕੁਝ ਰੰਗ ਸ਼ਾਇਰੀ ਦੇ। ਸਭ ਤੋਂ ਪਹਿਲਾਂ ਚਰਚਾ ਕਰਾਂਗੇ ਕੈਨੇਡਾ ਦੇ ਵੈਨਕੂਵਰ ਇਲਾਕੇ ਵਿੱਚ ਸ਼ਾਂਤ ਪਾਣੀਆਂ ਦੀ ਬੰਦਰਗਾਹ ਦੇ ਕੰਢੇ ਜਦੋਂ 1914 ਦੇ ਵਰ੍ਹੇ ਦੌਰਾਨ ਸਾਡੇ ਪੰਜਾਬੀ ਭੈਣਾਂ ਭਰਾਵਾਂ ਦੇ ਵੱਲੋਂ ਪਰਿਵਾਰਾਂ ਸਮੇਤ ਕਾਮਾਗਾਟਾ ਮਾਰੂ ਨਾਂ ਦਾ ਜਹਾਜ਼ ਕੈਨੇਡਾ ਦੇ ਦਾਖਲੇ ਵਾਸਤੇ ਅਰਜ਼ੋਈਆਂ ਕਰਦਾ ਰਿਹਾ। ਬਾਅਦ ਵਿੱਚ ਜਿੱਥੇ ਦਾਖਲਾ ਨਹੀਂ ਦਿੱਤਾ ਗਿਆ ਉੱਥੇ ਹੀ ਬ੍ਰਿਟਿਸ਼ ਕਲੋਨੀ ਦੇ ਨਿਵਾਸੀ ਹੋਣ ਦੇ ਬਾਵਜੂਦ ਉਹਨਾਂ ਉੱਤੇ ਜ਼ੁਲਮੋ ਸਿਤਮ ਢਾਏ ਗਏ ਅਤੇ ਉਹਨਾਂ ਨੂੰ ਵਾਪਸ ਕਲਕੱਤਾ ਦੇ ਬਜਬਜ ਘਾਟ ਵਿਖੇ ਜਾ ਕੇ ਉਤਰਨ ਵਾਸਤੇ ਮਜਬੂਰ ਕੀਤਾ ਗਿਆ। ਇੰਨਾ ਹੀ ਨਹੀਂ ਤੇ ਆਖਿਰਕਾਰ 110 ਵਰ੍ਹਿਆਂ ਬਾਅਦ ਇਸੇ ਇਤਿਹਾਸਕ ਕਾਂਡ ਨੂੰ ਕੈਨੇਡੀਅਨ ਪੰਜਾਬੀਆਂ ਨੇ ਸਥਾਨਕ ਲੋਕਾਂ ਦੇ ਅੰਗ ਸੰਗ ਸ਼ਿੱਦਤ ਨਾਲ ਪਾਣੀਆਂ ਦੇ ਤੱਟ ਤੇ ਬਣੇ ਹੋਏ ਸਮਾਰਕ ਦੇ ਉੱਤੇ ਯਾਦ ਕੀਤਾ। ਤੇ ਇਧਰ ਗੱਲ ਕਰਾਂਗੇ ਨਿਊਜ਼ੀਲੈਂਡ ਵਿੱਚ ਵੱਧ ਰਹੀ ਭਾਰਤੀ ਅੰਬਾਂ ਦੀ ਮੰਗ ਦੇ ਬਾਰੇ। ਜਿੱਥੇ 10 ਕੁ ਸਾਲ ਪਹਿਲਾਂ ਕਈ ਕੰਪਨੀਆਂ 15 ਕੁ ਦਿਨਾਂ ਦੇ ਅੰਤਰਾਲ ਤੋਂ ਬਾਅਦ 100 ਕੁ ਕਾਰਟਨ ਅੰਬਾਂ ਦੇ ਮੰਗਵਾਉਂਦੀਆਂ ਸਨ, ਉੱਥੇ ਹੀ ਹੁਣ ਇਹ ਗਿਣਤੀ 1800 ਤੋਂ ਵੱਧ ਕੇ 2000 ਡੱਬਿਆਂ ਤੱਕ ਚਲੀ ਗਈ ਹੈ। ਅੰਬਾਂ ਦੀ ਮੰਗ ਸਿਰਫ ਭਾਰਤੀ ਭਾਈਚਾਰੇ ਵਿੱਚ ਹੀ ਨਹੀਂ ਬਲਕਿ ਹੋਰਾਂ ਬਹੁ ਗਿਣਤੀ ਭਾਈਚਾਰਿਆਂ ਵਿੱਚ ਵੀ ਵਧੀ ਹੈ। ਭਾਵੇਂ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਅਤੇ ਇੰਡੋਨੇਸ਼ੀਆ ਤੋਂ ਅੰਬਾਂ ਦੀ ਸਪਲਾਈ ਬਿਲਕੁਲ ਘੱਟ ਗਿਣਤੀ ਵਿੱਚ ਅਤੇ ਕਾਫ਼ੀ ਮਹਿੰਗੀ ਸੀ, ਲੇਕਿਨ ਹੁਣ ਭਾਰਤੀ ਅੰਬਾਂ ਦੇ ਸਵਾਦ ਨੂੰ ਨਿਊਜ਼ੀਲੈਂਡ ਦੇ ਲੋਕ ਬਹੁਤ ਪਸੰਦ ਕਰ ਰਹੇ ਨੇ। ਹਰੇਕ ਕਾਰਟਨ ਵਿੱਚ 3 ਤੋਂ 4 ਕਿਲੋ ਅੰਬ ਹੁੰਦੇ ਨੇ, ਜਿਨ੍ਹਾਂ ਦਾ ਮੁੱਲ ਔਸਤਨ 50 ਨਿਊਜ਼ੀਲੈਂਡ ਡਾਲਰ ਤੋਂ 85 ਨਿਊਜ਼ੀਲੈਂਡ ਡਾਲਰ ਤੱਕ ਹੁੰਦਾ ਹੈ। ਤੇ ਜੇਕਰ ਗੱਲ ਕਰੀਏ ਨਿਊਜ਼ੀਲੈਂਡ ਦੇ ਅਮਨ ਕਾਨੂੰਨ ਦੀ, ਇੱਥੇ ਰੀਟੇਲ ਸੇਫਟੀ ਦੇ ਮੁੱਦਿਆਂ ਉੱਤੇ ਬੜੀ ਨਾਜ਼ੁਕ ਸਥਿਤੀ ਬਣੀ ਹੋਈ ਹੈ, ਜਿਸ ਦੇ ਚੱਲਦਿਆਂ ਨਿਊਜ਼ੀਲੈਂਡ ਪੁਲਿਸ ਦੀ ਭਰਤੀ ਵਿੱਚ ਕਈ ਨਿਯਮ ਨਰਮ ਕੀਤੇ ਗਏ ਨੇ। ਦਰਅਸਲ ਕਾਇਮ ਮਕਾਮ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਇਹ ਵਾਅਦਾ ਕੀਤਾ ਸੀ ਕਿ 500 ਨਵੇਂ ਪੁਲਿਸ ਆਫਿਸਰ ਭਰਤੀ ਕੀਤੇ ਜਾਣਗੇ, ਜਿਸ ਦੇ ਚੱਲਦਿਆਂ ਇਹਨਾਂ ਨਿਯਮਾਂ ਵਿੱਚ ਤਬਦੀਲੀ ਜ਼ਰੂਰ ਕੀਤੀ ਗਈ, ਲੇਕਿਨ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਉਸੇ ਤਰ੍ਹਾਂ ਦਾ ਸਖ਼ਤ ਅਨੁਸ਼ਾਸਨ ਕਾਇਮ ਰਹੇਗਾ। ਨਾਲ ਹੀ ਚਰਚਾ ਕਰਨੀ ਬਣਦੀ ਹੈ ਡੋਨਲਡ ਟਰੰਪ ਦੇ ਉੱਤੇ। ਪਿਛਲੇ ਦਿਨੀ ਜਦੋਂ ਹਮਲਾ ਹੋਇਆ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਹੱਕ ਵਿੱਚ ਹਾਅ ਦਾ ਨਾਰਾ ਮਾਰਿਆ। ਭਾਵੇਂ ਕਿ ਅਮਰੀਕਾ ਦੀ ਸਥਿਤੀ ਇਸ ਵਕਤ ਰਾਜਨੀਤਿਕ ਸਮੀਕਰਨ ਬਦਲਦੇ ਹੋਏ ਜਾਪਦੇ ਨੇ, ਜਿੱਥੇ ਕਿ ਜੋ ਬਾਇਡਨ ਹੋਣਾ ਨੇ ਉਮੀਦਵਾਰੀ ਵਿੱਚੋਂ ਆਪਣਾ ਨਾਮ ਵਾਪਸ ਲੈ ਲਿਆ ਅਤੇ ਅੱਧੀ ਭਾਰਤੀ ਦੇ ਨਾਲ ਨਾਲ ਅੱਧੀ ਜਮਾਇਕਨ ਪਿਛੋਕੜ ਤੋਂ ਕਮਲਾ ਹੈਰਿਸ ਦੇ ਉਮੀਦਵਾਰ ਬਣਨ ਤੋਂ ਬਾਅਦ ਹਾਲਾਤ ਕਾਫ਼ੀ ਬਦਲੇ ਨੇ। ਪਰ ਦੂਜੇ ਪਾਸੇ ਚਰਚਾ ਵਿੱਚ ਰਹਿਣ ਵਾਲੇ ਡੋਨਲਡ ਟਰੰਪ ਹੋਰਾਂ ਦੀ ਉਮੀਦਵਾਰੀ ਅਤੇ ਪ੍ਰਸਿੱਧੀ ਸਿਖਰਾਂ ਛੂਹ ਰਹੀ ਹੈ। ਇੱਥੇ ਵੀ ਜ਼ਿਕਰਯੋਗ ਹੈ ਕਿ ਉਹਨਾਂ ਵਾਸਤੇ ਅਰਦਾਸ ਕਰਨ ਵਾਲੀ ਰਿਪਬਲਿਕਨ ਪਾਰਟੀ ਨਾਲ ਸੰਬੰਧਿਤ ਬੀਬੀ ਹਰਮੀਤ ਕੌਰ ਢਿੱਲੋਂ ਮੀਡੀਆ ਵਿੱਚ ਸੁਰਖੀਆਂ ਬਟੋਰਨ ਦੇ ਵਿੱਚ ਸਫਲ ਰਹੀ। ਬਚਪਨ ਵਿੱਚ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਤੋਂ ਆਪਣੇ ਪਿਤਾ ਜੀ ਨਾਲ ਮਾਈਗ੍ਰੇਟ ਹੋਣ ਵਾਲੀ ਅਮੈਰੀਕਨ ਪੰਜਾਬਣ ਹਰਮੀਤ ਕੌਰ ਢਿੱਲੋਂ ਆਉਂਦੇ ਸਮਿਆਂ ਦੀ ਚੰਗੀ ਲੀਡਰ ਸਾਬਤ ਹੋ ਸਕਦੀ ਹੈ। ਨਾਲ ਨਾਲ ਜ਼ਿਕਰ ਕਰਨਾ ਬਣਦਾ ਹੈ ਕਿ ਆਕਲੈਂਡ ਸ਼ਹਿਰ ਦੀ ਰੀਅਲ ਅਸਟੇਟ ਮਾਰਕੀਟ ਕਾਫ਼ੀ ਠੰਡੀ ਪਈ ਹੋਈ ਹੈ, ਜਿੱਥੇ ਕਿ ਰਾਜਸੱਤਾ ਸਾਂਭਦੇ ਸਾਰ ਹੀ ਗੱਠਜੋੜ ਵਾਲੀ ਸਰਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਰਸਮੀ ਤੌਰ ਤੇ ਆਰਥਿਕ ਮੰਦੀ ਦਾ ਐਲਾਨ ਕਰ ਦਿੱਤਾ ਸੀ। ਉਸ ਤੋਂ ਬਾਅਦ ਹੁਣ ਹਾਲਾਤ ਇਹ ਨੇ ਕਿ ਆਕਲੈਂਡ ਸ਼ਹਿਰ ਵਿੱਚ ਬਹੁਤ ਸਾਰੇ ਮਕਾਨ ਵਿਕਣ ਵਾਸਤੇ ਉਪਲਬਧ ਨੇ ਅਤੇ ਕੀਮਤਾਂ ਵੀ ਘੱਟ ਕਰ ਦਿੱਤੀਆਂ ਗਈਆਂ ਨੇ। ਇਸ ਦੇ ਬਾਵਜੂਦ ਲੋਕ ਇਸ ਉਮੀਦ ਦੇ ਵਿੱਚ ਨੇ ਕਿ ਹਾਲੇ ਇਹਨਾਂ ਦੇ ਵਿੱਚ ਹੋਰ ਗਿਰਾਵਟ ਆਵੇਗੀ। ਅਤੇ ਨਾਲ ਨਾਲ ਜੇਕਰ ਵਪਾਰ ਦੀ ਗੱਲ ਕਰੀਏ, ਭਾਵੇਂ ਕਿ ਨਿਊਜ਼ੀਲੈਂਡ ਦੇ ਨਾਲ ਭਾਰਤ ਦਾ ਮੁਕਤ ਵਪਾਰ ਸਮਝੌਤਾ ਯਾਨੀ ਕਿ ਫ੍ਰੀ ਟ੍ਰੇਡ ਐਗਰੀਮੈਂਟ ਨਹੀਂ ਹੋਇਆ, ਪਰ ਇਸ ਦੇ ਬਾਵਜੂਦ ਪਿਛਲੇ 3 ਮਹੀਨਿਆਂ ਦੇ ਅੰਕੜੇ ਗਵਾਹ ਨੇ ਕਿ ਨਿਊਜ਼ੀਲੈਂਡ ਤੇ ਭਾਰਤ ਦੇ ਵਿਚਾਲੇ ਦਵੱਲੇ ਵਪਾਰ ਸੰਬੰਧ ਵਧੇ ਨੇ। ਇਹ ਵੀ ਦੱਸਣਾ ਚਾਹਾਂਗੇ ਸੰਬੰਧ ਬਿਹਤਰ ਹੋਣ ਦੇ ਬਾਵਜੂਦ ਨਿਊਜ਼ੀਲੈਂਡ ਨਾਲ ਵਪਾਰ ਕਰਨ ਵਾਲੇ ਪਹਿਲੇ 25 ਮੁਲਕਾਂ ਵਿੱਚੋਂ ਨਜ਼ਰ ਮਾਰੀਏ ਤੇ ਭਾਰਤ ਹਾਲੇ ਵੀ 15ਵੇਂ ਨੰਬਰ ਤੇ ਹੈ। ਇਹਦੇ ਨਾਲ ਹੀ ਚਰਚਾ ਕਰਨੀ ਚਾਹਾਂਗੇ ਦੇਸ਼ ਵਿਦੇਸ਼ ਦੇ ਵਿੱਚ ਸੁਨਹਿਰੀ ਪਰਦੇ ਦਾ ਸ਼ਿੰਗਾਰ ਬਣੀਆਂ ਪੰਜਾਬੀ ਫਿਲਮਾਂ ਹੁਣ ਪਰਦੇਸੀ ਪੰਜਾਬ ਨੂੰ ਕਾਫੀ ਪਸੰਦ ਆਉਣ ਲੱਗੀਆਂ ਨੇ। ਪਿਛਲੇ ਕੁਝ ਸਾਲਾਂ ਵਿੱਚ ਨਜ਼ਰ ਮਾਰੀਏ ਤੇ ਕੈਰੀ ਔਨ ਜੱਟਾ ਨੇ ਜਿੱਥੇ 103 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ, ਇਨ੍ਹੀਂ ਦਿਨੀ ਜੱਟ ਐਂਡ ਜੂਲੀਅਟ ਭਾਗ ਤੀਜਾ ਕਾਫੀ ਪ੍ਰਸਿੱਧੀ ਖੱਟ ਰਹੀ ਹੈ। 18ਵੀਂ ਸਦੀ ਦੇ ਜੁਝਾਰੂ ਸਿੱਖਾਂ ਦੇ ਪਿਛੋਕੜ ਤੇ ਬਣੀ ਫਿਲਮ ਮਸਤਾਨੇ 74 ਕਰੋੜ ਦਾ ਕਾਰੋਬਾਰ ਕਰ ਗਈ ਸੀ। ਕੈਰੀ ਔਨ ਜੱਟਾ ਭਾਗ 2 57 ਕਰੋੜ, ਚੱਲ ਮੇਰਾ ਪੁੱਤ ਭਾਗ 2 55 ਕਰੋੜ ਅਤੇ ਧਾਰਮਿਕ ਖੇਤਰ ਦੇ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਫਿਲਮ 4 ਸਾਹਿਬਜ਼ਾਦੇ 46 ਕਰੋੜ ਕਮਾਉਣ ਦੇ ਵਿੱਚ ਸਫਲ ਰਹੀ ਸੀ। ਤੇ ਜਦੋਂ ਜ਼ਿਕਰ ਚੱਲਦਾ ਹੈ ਕਿ ਨਿਊਜ਼ੀਲੈਂਡ ਦੇ ਪ੍ਰਵਾਸੀ ਪੰਜਾਬੀਆਂ ਦੀ ਅਗਲੀ ਪੀੜ੍ਹੀ ਬਹੁਤ ਸ਼ਾਨਦਾਰ ਕਾਰਗੁਜ਼ਾਰੀ ਦੇ ਰਾਹ ਤੇ ਹੈ ਤੇ ਇਸ ਦੇ ਵਿੱਚ ਫਿਜੀਅਨ ਪੰਜਾਬੀ ਪਿਛੋਕੜ ਤੋਂ ਬੀਬਾ ਅੰਜੀਤ ਸਿੰਘ ਦੀ ਸਭ ਤੋਂ ਵੱਧ ਚਰਚਾ ਹੈ। ਦਰਅਸਲ ਨਿਊਜ਼ੀਲੈਂਡ ਦੇ ਸਭ ਤੋਂ ਵੱਧ ਪ੍ਰਭਾਵਸ਼ੀਲ ਵਕੀਲਾਂ ਦੇ ਵਿੱਚ ਉਸ ਦਾ ਜ਼ਿਕਰ ਸ਼ਾਮਲ ਹੋਇਆ। 2024 ਦੇ ਮੋਸਟ ਇਨਫਲੂਐਂਸ਼ਲ ਲਾਇਰ ਦੀ ਸੂਚੀ ਵਿੱਚ ਜੱਜ ਸਵਰਨ ਅਜੀਤ ਸਿੰਘ ਦੀ ਬੇਟੀ ਅੰਜੀਤ ਸਿੰਘ ਨੂੰ ਸ਼ਾਮਲ ਕਰਦਿਆਂ ਜਿੱਥੇ ਪੰਜਾਬੀ ਭਾਈਚਾਰਾ ਬਹੁਤ ਮਾਣ ਦੇ ਨਾਲ ਦੇਖ ਰਿਹਾ ਹੈ, ਉੱਥੇ ਇਹ ਵੀ ਜ਼ਿਕਰ ਖਾਸ ਹੈ ਕਿ ਬਹੁਤ ਸਾਰੇ ਮੋਢੀ ਪੰਜਾਬੀ ਪਰਿਵਾਰ ਪੰਜਾਬ ਤੋਂ ਚੱਲ ਕੇ ਫਿਜੀ ਤੇ ਫਿਰ ਫਿਜੀ ਤੋਂ ਨਿਊਜ਼ੀਲੈਂਡ ਤੇ ਫਿਰ ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਪ੍ਰਵਾਸ ਕਰ ਗਏ ਸਨ। ਖੇਡ ਖਬਰਾਂ ਵੱਲ ਨਜ਼ਰ ਮਾਰੀਏ ਤੇ ਨਿਊਜ਼ੀਲੈਂਡ ਬਾਸਕਟਬਾਲ ਲੀਗ ਵਿੱਚ ਸ਼ਾਮਲ ਹੋਣ ਦੇ ਲਈ ਭਾਰਤੀ ਬਾਸਕਟਬਾਲ ਟੀਮਾਂ ਦਾ ਲਗਭਗ ਤੈਅ ਹੋ ਗਿਆ। ਦਰਅਸਲ ਅਗਲੇ ਸਾਲ ਤੋਂ ਭਾਰਤੀ ਬਾਸਕਟਬਾਲ ਲੀਗ ਦੀ ਮਹਿਲਾ ਅਤੇ ਪੁਰਸ਼ ਦੋਵੇਂ ਹੀ ਟੀਮਾਂ ਸ਼ਮੂਲੀਅਤ ਕਰਨ ਜਾ ਰਹੀਆਂ ਨੇ। ਬੁਲੇਟਿਨ ਦੇ ਆਖਰ ਵਿੱਚ ਸਾਡੇ ਸਮਿਆਂ ਦੇ ਅਜ਼ੀਮ ਸ਼ਾਇਰ ਡਾਕਟਰ ਸੁਰਜੀਤ ਪਾਤਰ ਹੋਰਾਂ ਨੂੰ ਯਾਦ ਕਰਦੇ ਹਾਂ ਕਿ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ, ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫਾਸਲਾ। ਲਫ਼ਜ਼ ਤਾਂ ਸਾਊ ਬਹੁਤ ਨੇ, ਯਾ ਖੁਦਾ ਬਣਿਆ ਰਹੇ ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫਾਸਲਾ। ਹਾਂ ਮੈਂ ਆਪੇ ਹੀ ਕਿਹਾ ਸੀ ਹੋਠ ਸੁੱਚੇ ਰੱਖਣੇ, ਹਾਏ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਸਲਾ। ਜੇ ਬਹੁਤ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ, ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫਾਸਲਾ। ਧਰਮ ਹੈ, ਇਖਲਾਕ ਹੈ, ਕਾਨੂੰਨ ਹੈ, ਇਹ ਕੌਣ ਹੈ? ਮੇਰਿਆਂ ਬਿਰਖਾਂ ਮੇਰੀ ਬਰਸਾਤ ਵਿਚਲਾ ਫਾਸਲਾ। ਜ਼ਹਿਰ ਦਾ ਪਿਆਲਾ ਮੇਰੇ ਹੋਠਾਂ ਤੇ ਆ ਕੇ ਰੁਕ ਗਿਆ, ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫਾਸਲਾ। ਉਸ ਦੀਆਂ ਗੱਲਾਂ ਸੁਣੋ ਕੀ ਰੰਗ ਕੀ ਰੌਸ਼ਨੀ, ਹਾਏ ਪਰ ਕਿਰਦਾਰ ਤੇ ਗੱਲਬਾਤ ਵਿਚਲਾ ਫਾਸਲਾ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾਟੋਟੋਈ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਵੇਗੀ ਮੁਲਾਕਾਤ। ਮਿਹਰਬਾਨੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।